अकाल मूरत अजूनी सैभं गुर प्रसाद जप आद सच जुगाद सच है पी सच नानक खुशी भी सच ज्यों बुलावे त्यों बोलहिं स्वामी कुदरत कर्ण हमारी साध संग नानक जस गायो जो प्रभ की अत प्यारी मूक उच्चरै शास्त्र खट पिंग गिरन चर जा अंध लखै बदरो सुनै जो काल कृपा करा
सतनाम श्री वाहे गुरु साहिब जीओ आसां तन रैनी मन पुनरप कर हो पांचो तत बराती राम राय सो पावर लहो आत्म तेह रंग राती तन रैनी मन पुनरप कर हो पांचो तत बराती राम राय सो पावर लहो आत्म तेह रंग राती
राजन राज आनन फान देवान देव उपमा महान चवर तखत छत्र दे मालक परम सतगुरु साहेब श्री गुरु ग्रंथ साहेब जी दी पावन हजूरी विच हरजस सरवण करन लई एकत्र होई गुरु रूप साध संगत जी सारे गुरमुख प्यारे माई भाई गुरु पातशाह जी दी बख्शिश कीती होई फतेह प्रवान करो वाहिगुरु जी का खालसा वाहिगुरु जी की फतेह। साहेब सतगुरु सच्चे पातशाह सानू संसारी जीवां नूं उपदेश करन लई इस तरह बाणी उचारण करदे हन भाई।
आसां तन रैनी मन पुनरप कर हो पांचो तत बराती
एक बार सारे प्यार नाल आखो सतनाम श्री वाहिगुरु एक बार फिर आखो सतनाम श्री वाहिगुरु। ये मन मैला है अजदा नहीं बाणी दसदी है कि जन्मा जन्मांतरां दा मेला है जन्म जन्म की इस मन का मल लागी काला हुआ स्याह इस स्याह काला हो गया मैल लगन करके ਗੁਰਦੇਵ ਜੀ ਉਚਾਰਨ ਕਰਦੇ ਨੇ ਕਿ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਓ। ਅੱਜ ਸਮਾਂ ਬਦਲ ਗਿਆ ਹੈ, ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਅੱਜ ਤਾਂ ਜੇ ਕਾਲੇ ਕੱਪੜੇ ਨੂੰ ਵੀ ਕੈਮੀਕਲ ਪਾ ਕੇ ਪਾਣੀ ਚ ਪਾ ਦਿੱਤਾ ਜਾਏ ਤਾਂ ਚਿੱਟਾ ਹੋ ਜਾਂਦਾ ਹੈ। ਜਿਨ੍ਹਾਂ ਸਮਿਆਂ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਉਦੋਂ ਕੋਈ ਐਸੇ ਕੈਮੀਕਲ ਨਹੀਂ ਸਨ, ਤੇ ਗੁਰੂ ਨੇ ਮਨ ਦੀ ਮੈਲ ਦਾ ਪ੍ਰਮਾਣ ਦੇਣਾ ਸੀ ਕਿ ਇਹ ਮਨ ਇੰਨਾ ਮੈਲਾ ਹੋ ਗਿਆ। ਜਿਵੇਂ ਪੁਰਾਣੇ ਸਮਿਆਂ ਵਿੱਚ ਜਿਹੜੇ ਲੋਕ ਕੋਹਲੂ ਦਾ ਕੰਮ ਕਰਦੇ ਸਨ, ਤੇਲ ਕੱਢਣ ਵਾਲੇ ਦਾ, ਜਿਨ੍ਹਾਂ ਨੂੰ ਤੇਲੀ ਕਿਹਾ ਜਾਂਦਾ ਸੀ, ਉਹ ਹਰ ਇੱਕ ਵਿਅਕਤੀ ਦੀ ਕਹਾਣੀ ਪੀੜ ਦੇਣ ਤੋਂ ਬਾਅਦ ਜਦੋਂ ਉਹ ਸਰਸੋਂ ਦੀ ਕਹਾਣੀ ਪੀੜ ਦਿੰਦੇ ਤੇ ਫਿਰ ਉਹ ਕੋਹਲੂ ਨੂੰ ਸਾਫ ਕਰਦੇ ਸਨ ਤਾਂ ਕਿ ਇਸ ਵਿਅਕਤੀ ਦਾ ਤੇਲ ਇਸ ਵਿੱਚ ਨਾ ਰਹਿ ਜਾਏ, ਕੋਹਲੂ ਸਾਫ ਹੋ ਜਾਏ। ਜਿਸ ਕੱਪੜੇ ਨਾਲ ਉਹ ਕੋਹਲੂ ਸਾਫ ਕਰਦੇ ਸਨ ਉਹਨੂੰ ਖੰਨਲੀ ਕਹਿੰਦੇ ਸਨ, ਖੰਨਲੀ। ਕੋਹਲੂ ਨੂੰ ਸਾਫ ਕਰਦਿਆਂ ਕਰਦਿਆਂ ਥੰਧਿਆਈ ਕਰਕੇ ਕਾਲਖ ਲੱਗਣ ਨਾਲ ਖੰਨਲੀ ਦਾ ਰੰਗ ਐਸਾ ਕਾਲਾ ਹੋ ਜਾਂਦਾ ਸੀ ਕਿ ਗੁਰਦੇਵ ਜੀ ਕਹਿੰਦੇ ਨੇ 100 ਵਾਰ ਵੀ ਉਸ ਨੂੰ ਧੋ ਲਿਆ ਜਾਏ ਤਾਂ ਉਹ ਚਿੱਟੀ ਨਹੀਂ ਹੁੰਦੀ। ਮਨ ਮੈਲਾ ਹੈ, ਇਹ ਗੱਲ ਯਾਦ ਰੱਖਿਓ। ਜਿਵੇਂ ਕੱਪੜੇ ਮੈਲੇ ਧੋਤੇ ਵੀ ਜਾ ਸਕਦੇ ਨੇ ਤੇ ਹੋਰ ਵੀ ਮੈਲੇ ਕੀਤੇ ਜਾ ਸਕਦੇ ਨੇ, ਇਵੇਂ ਮਨ ਨਿਰਮਲ ਵੀ ਕੀਤਾ ਜਾ ਸਕਦਾ, ਇਹਨੂੰ ਹੋਰ ਮੈਲ ਵੀ ਲਾਈ ਜਾ ਸਕਦੀ ਹੈ। ਮਨ ਮੈਲਾ ਹੈ, ਕਿਵੇਂ ਪਤਾ ਚੱਲਦਾ? ਵਿਚਾਰ ਮੈਲੇ ਹੋ ਜਾਂਦੇ ਨੇ। ਜਦੋਂ ਵਿਚਾਰ ਮੈਲੇ ਹੋ ਜਾਣ ਉਦੋਂ ਆਚਾਰ ਆਚਰਣ ਮੈਲਾ ਹੋ ਜਾਂਦਾ ਹੈ। ਜਦੋਂ ਆਚਾਰ ਮੈਲਾ ਹੋ ਜਾਏ ਉਦੋਂ ਵਿਵਹਾਰ ਮੈਲਾ ਹੋ ਜਾਂਦਾ ਹੈ। ਜਦੋਂ ਵਿਵਹਾਰ ਮੈਲਾ ਹੋ ਜਾਏ ਤਾਂ ਸੰਸਾਰ ਮੈਲਾ ਹੋ ਜਾਂਦਾ ਹੈ। ਮਨ ਤੋਂ ਸਭ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਵਾਰ ਵਾਰ ਇਹ ਬਚਨ ਕਹੇ। ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਤੂੰ ਰੱਬ ਨੂੰ ਖੋਜਣਾ, ਬਲਕਿ ਐਸੇ ਬਚਨ ਕਹੇ ਕਿ ਆਪਣੇ ਆਪ ਨੂੰ ਨਿਰਮਲ ਕਰਨਾ ਹੈ। ਤੂੰ ਮਨ ਨਿਰਮਲ ਕਰ ਲੈ, ਰੱਬ ਤਾਂ ਇੱਥੋਂ ਦੂਰ ਨਹੀਂ, ਉਹ ਪਾਇਆ ਹੀ ਹੋਇਆ, ਬਸ ਤੇਰਾ ਮਨ ਇੰਨਾ ਮੈਲਾ ਹੈ ਜਿਵੇਂ ਸ਼ੀਸ਼ਾ ਮੈਲਾ ਹੋ ਜਾਏ ਥੰਦੇ ਹੱਥ ਲੱਗ ਕੇ ਉਹਦੇ ਤੇ ਮਿੱਟੀ ਪੈ ਜਾਏ ਤੇ ਸ਼ੀਸ਼ੇ ਚ ਤੁਹਾਡਾ ਚਿਹਰਾ ਨਹੀਂ ਦਿਸਦਾ। ਚਿਹਰਾ ਤਾਂ ਮੌਜੂਦ ਹੈ, ਮੈਲ ਤਾਂ ਸ਼ੀਸ਼ੇ ਨੂੰ ਲੱਗੀ ਹੈ। ਤੁਸੀਂ ਕੀ ਕਰਦੇ ਹੋ? ਸ਼ੀਸ਼ੇ ਦੀ ਮੈਲ ਉਤਾਰ ਦਿੰਦੇ ਹੋ, ਉਹਦੇ ਚ ਚਿਹਰਾ ਵੇਖਿਆ ਜਾ ਸਕਦਾ। ਇਵੇਂ ਈਸ਼ਵਰ ਅੰਦਰ ਹੈ, ਮਨ ਮੈਲਾ ਹੈ। ਬਾਣੀ ਨੇ ਬਚਨ ਕਹਿ ਕਿ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮਨੁੱਖ ਦੀ ਐਸੀ ਸੋਚ ਬਣ ਗਈ, ਇਹਨੇ ਕੁਝ ਸੌਖੇ ਰਸਤੇ ਕੱਢਣੇ ਚਾਹੇ ਈਸ਼ਵਰ ਪ੍ਰਾਪਤੀ ਦੇ। ਇਹਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਤੀਰਥ ਤੇ ਜਾ ਕੇ ਬੰਦਾ ਨਿਰਮਲ ਹੋ ਜਾਂਦਾ, ਬੜਾ ਸੌਖਾ ਸੀ, ਕੋਈ ਔਖੀ ਗੱਲ ਨਹੀਂ। ਅੱਜ ਵੀ ਲੋਕ ਤੀਰਥ ਪਰਸਣ ਲਈ ਜਾਂਦੇ ਨੇ। ਤੀਰਥ ਤੇ ਜਾ ਕੇ ਬੰਦਾ ਨਿਰਮਲ ਨਹੀਂ ਹੁੰਦਾ, ਯਾਦ ਰੱਖਿਓ। ਬਾਣੀ ਨੇ ਐਸੇ ਬਚਨ ਕਹਿ ਕਿ ਨਾਵਣ ਚੱਲੇ ਤੀਰਥੀ, मन खोटे तन चोर, एक भाव लथी नाते दोए भा चढ़िया सोर, बाहर धोती तुमड़ी अंदर वैस निकोर, साध भले अण नाते चोर से चोरा चोर। इशनान करने लई गुरु ने कहा है, आप जी ऐसे बचन कह रहे ने, क्या गुरसिख अगर तू चाहना है तेरा मन निर्मल हो जाए, तेनू तू तीर्थ ही परसना है, ता फिर तीर्थ नावन जाओ, तीर्थ नाम है, तीर्थ शब्द विचार अंतर ज्ञान है, ईश्वर ही तीर्थ है, जिस दी विचार करन नाल तेरे अंदर ज्ञान पैदा होएगा। कदे आप ऐसे बचन भी कहें, गुर दरियाओ सदा जल निर्मल, मिलिया दुरमत मैल हरै, गुरमत पाइए पूरा नावण, पशु परेतों देव करै। गुरु भी एक तीर्थ है, जो गुरु रूपी तीर्थ नू परसन ले जांदा है, गुरु क्योंकि गुरु दे विचार निर्मल जल वर्गे, ते जदों कोई उस गुरु दे विचारां रूपी जल नू परसदा है, ते बाणी कहंदी उस सिख दी खोटी मत खत्म हो जांदी। गुर दरियाओ सदा जल निर्मल, मिलिया दुरमत मैल हरै, गुरमत पाइए पूरा नावण। पूरा स्नान करना की है, गुरु दी मत ले लेनी, ये स्नान है। तन दा स्नान असी केवल कर जानदे हां, गुरु साहिब जी ने बचन कहन के जल के मज्जन जे गत होवे, नित नित मेंढक नहावे। जिन्ना सरोवरां विच असी स्नान करदे हां, उन्होंने तुसा डड्डू वेखे हो गए, रेंदे उस जल विच। फिर जे जल विच केवल इशनान करन नाल मुक्ति मिल जाए, तो डड्डू मुक्त होने चाहिए। ते साहब जी कहते नहीं, गल केवल ते केवल इशनान करन दी नहीं, जल के मज्जन जे गत होवे, नित नित मेंढक नहावे, जैसे मेंढक तैसे ओए नर, फिर जोनी आवे। केवल ते केवल स्नान करने वाले, याद रखियो, तीर्थ ते जाना है, तीर्थ तीर्था ने मनुख पैदा नहीं कीते बंदगी वाले, बल्कि उन्हां लोगां तो तीर्थ पैदा होए जेड़े बंदगी करदे। बाणी ने ऐसे बचन कहे, अठ सठ तीर्थ जह साध पग धरै, कहिंदे जिथे कोई रब दा प्यारा पैर टका दे, उथे ही अठाठ तीर्थ प्रगट हो जांदे। तहां बैकुंठ जह नाम उचरै, जिथे बैठ के ओ ईश्वर दा नाम जपदा, ओ जगह स्वर्ग बन जांदी है। और बाणी ने ऐसे बचन भी कहे, कबीर जी ने शंका प्रकट की थी, कहन लगे, कहो कबीर हो भया उदास, तीर्थ वड्डा के हर का दास। कहन लगे मैनू एक उदासी है, मैनू अजे तक ये पता नहीं कि तीर्थ वड्डा है कि रब का दास वड्डा है। गुरु साहिब जी ने प्रमाण दिते इन बाणी च, जितने तीर्थ देवी थापे, सब तितने लोचह तूर साधु की ताई, किल विख मैल भरे, परे हमरे विच हमरी मैल साधु की तूर गवाई। तीर्थ ऐसा चाहते ने कि कदे कोई रब दा प्यारा आके साडे च इशनान करे, ਉਹਦੀ ਧੂੜੀ ਨਾਲ ਅਸੀਂ ਵੀ ਪਵਿੱਤਰ ਹੋ ਜਾਈਏ। ਯਾਦ ਰੱਖਿਓ, ਜਲ ਨਾਲ ਕੇਵਲ ਇਸ਼ਨਾਨ ਕਰਨ ਦਾ ਸੰਬੰਧ ਤੁਹਾਡੇ ਤਨ ਨਾਲ ਤਾਂ ਹੋ ਸਕਦਾ ਹੈ, ਪਰ ਤੁਹਾਡੇ ਮਨ ਨਾਲ ਨਹੀਂ। ਮੈਲਾ ਮਨ ਹੈ, ਤਨ ਤਾਂ ਤੁਸੀਂ ਘਰ ਵਿੱਚ ਕਈ ਵਾਰ ਦੋ ਵਾਰ ਇਸ਼ਨਾਨ ਕਰਦੇ ਹੋ, ਦਿਨ ਵਿੱਚ ਕਈ ਵਾਰ ਤਿੰਨ ਵਾਰ ਕਰਦੇ ਹੋ, ਨਿਤਾ ਪ੍ਰਤੀ ਕਰਦੇ ਹੋ, ਚੰਗੇ ਸਾਬਣ ਵਗੈਰਾ ਲਾ ਕੇ ਕਰਦੇ ਹੋ, ਤਨ ਤਾਂ ਨਿਰਮਲ ਹੋ ਜਾਂਦਾ ਹੈ ਪਰ ਮਨ ਨਹੀਂ। ਪੰਪਾ ਸਰ ਤੀਰਥ ਦੇ ਉੱਤੇ ਬੜੇ ਬੜੇ ਮਹਾਤਮਾ ਰਹਿੰਦੇ ਸਨ, ਮਨ ਦੇ ਸ਼ੁੱਧ ਨਹੀਂ ਸਨ। ਲੋਕਾਂ ਨੂੰ ਦਿਸਦਾ ਸੀ ਇਹ ਬੰਦਗੀ ਵਾਲੇ ਨੇ, ਪਰ ਅਜੇ ਮਨ ਵਿੱਚੋਂ ਉਹ ਈਰਖਾ ਉਹ ਦੁਆਸ਼ ਗਈ ਨਹੀਂ ਸੀ। ਕਿਸੇ ਨੇ ਸੁਣਿਆ ਕਿਸੇ ਔਰਤ ਨੇ ਕਿ ਮਹਾਤਮਾ ਦੀ ਸੇਵਾ ਕੀਤੀ ਜਾਏ ਤੇ ਜਨਮ ਸਫਲਾ ਹੋ ਜਾਂਦਾ। ਜਿਸ ਔਰਤ ਨੇ ਇਹ ਘਟਨਾ ਸੁਣੀ, ਕਹਾਣੀ ਸੁਣੀ, ਉਹਨਾਂ ਸਮਿਆਂ ਵਿੱਚ ਲੋਕ ਮੰਨਦੇ ਸਨ ਕਿ ਨੀਚ ਜਾਤੀ ਦੀ ਹੈ, ਕਿਉਂਕਿ ਮਨੂ ਸਿਮਰਤੀ ਨੇ ਸੰਸਾਰ ਦੇ ਲੋਕਾਂ ਵਿੱਚ ਭੇਦ ਪਾ ਕੇ ਅਨੇਕਾਂ ਮਨੁੱਖ ਦੀ ਵਰਨ ਵੰਡ ਕਰ ਦਿੱਤੀ। ਖੱਤਰੀ, ਬ੍ਰਾਹਮਣ, ਸੂਦਰ ਤੇ ਵੈਸ ਵਿੱਚ ਮਨੁੱਖ ਵੰਡਿਆ ਗਿਆ, ਜਿਵੇਂ ਸਰੀਰ ਵੰਡਿਆ ਚਾਰ ਹਿੱਸਿਆਂ ਵਿੱਚ, ਸਿਰ, ਧੜ, ਬਾਹਾਂ ਤੇ ਪੈਰ, ਇਹਨਾਂ ਚਾਰ ਹਿੱਸਿਆਂ ਸਰੀਰ ਦੇ ਮੁਤਾਬਕ ਮਨੁੱਖ ਨੂੰ ਜਾਤਾਂ ਪਾਤਾਂ ਵਿੱਚ ਵੰਡ ਦਿੱਤਾ ਗਿਆ। ਤੇ ਲੋਕ ਇਹ ਕਹਿੰਦੇ ਨੇ ਇਹਦੀ ਜਾਤੀ ਨੀਵੀਂ ਹੈ। ਉਸ ਨੀਵੀਂ ਜਾਤ ਉਹਨਾਂ ਸਮਿਆਂ ਦੀ ਵਿੱਚ ਕਹਿਣ ਵਾਲੀ ਔਰਤ ਨੂੰ ਨੀਵੀਂ ਜਾਤੀ ਦੀ ਜਿਹੜੇ ਕਹਿੰਦੇ ਸਨ, ਉਸ ਔਰਤ ਨੇ ਸੁਣਿਆ ਕਿ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਨਾਲ ਮੁਕਤੀ ਮਿਲ ਜਾਂਦੀ, ਗਿਆਨ ਪ੍ਰਾਪਤ ਹੋ ਜਾਂਦਾ। ਪੰਪਾ ਸਰ ਮੇਰੇ ਲਾਗੇ ਹੈ, ਕਿਉਂ ਨਾ ਮੈਂ ਇਹਨਾਂ ਲੋਕਾਂ ਦੀ ਸੇਵਾ ਕਰਾਂ। ਮਨ ਵਿੱਚ ਸੋਚਦੀ ਮੇਰੀ ਜਾਤ ਨੀਵੀਂ ਹੈ, ਇਹ ਨਫ਼ਰਤ ਕਰਨਗੇ, ਸੇਵਾ ਕਰਨ ਨਹੀਂ ਦੇਣੀ। ਮਨ ਵਿੱਚ ਵਿਉਂਤ ਬਣਾਈ ਕਿ ਰਾਤ ਨੂੰ ਦਿਨ ਨੂੰ ਲੱਕੜੀਆਂ ਤੋੜਿਆ ਕਰਾਂ, ਤੇ ਰਾਤ ਨੂੰ ਜਿੱਥੇ ਲੰਗਰ ਬਣਾਉਣ ਦਾ ਕੰਮ ਲੰਗਰ ਦਾ ਹੁੰਦਾ, ਉਸ ਲੰਗਰ ਵਿੱਚ ਲੱਕੜੀਆਂ ਸੁੱਟਿਆ ਆਇਆ ਕਰਾਂ। ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹ ਦਿਖਾਵਾ ਨਹੀਂ ਕਰਦੇ, ਯਾਦ ਰੱਖਿਓ। ਇਹਨੇ ਲੱਕੜੀਆਂ ਸੁੱਟੇ ਆਉਣੀਆਂ, ਪਤਾ ਚੱਲ ਗਿਆ ਲੱਕੜੀਆਂ ਕਿੱਥੋਂ ਆਉਂਦੀਆਂ। ਇੱਕ ਦਿਨ ਲੱਕੜੀਆਂ ਸੁੱਟਦਿਆਂ ਪਹਿਰੇ ਲਾ ਦਿੱਤੇ ਸਾਧੂਆਂ, ਉਹ ਰਾਤ ਨੂੰ ਸ਼ਬਰੀ ਪਕੜੀ ਗਈ ਕਿ ਲੱਕੜੀਆਂ ਲਿਆਂਦੀ। ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਲੋਕਾਂ ਨੇ, ਜਿਨ੍ਹਾਂ ਦੇ ਮਨ ਵਿੱਚ ਅਜੇ ਵੀ ਜਾਤੀ ਕੁੱਟ ਕੁੱਟ ਕੇ ਭਰੀ ਸੀ, ਉਸ ਸ਼ਬਰੀ ਨੂੰ ਮਾਰਿਆ, ਕੁੱਟਿਆ, ਪਰ ਉਹਨੂੰ ਡਾਂਟ ਫਟਕਾਰ ਪਾਈ ਕਿ ਅੱਗੇ ਤੋਂ ਤੂੰ ਇਸ ਜਗ੍ਹਾ ਤੇ ਲੱਕੜੀਆਂ ਲੈ ਕੇ ਨਹੀਂ ਆਏਗੀ। ਸਤਵਚਨ, ਮਨ ਵਿੱਚ ਭਾਵਨਾ ਹੈ ਮੈਂ ਸੇਵਾ ਕਰਨੀ ਹੈ, ਲੱਕੜੀਆਂ ਲਿਆਉਣੀਆਂ ਬੰਦ ਕਰ ਦਿੱਤੀਆਂ ਨੇ ਮਹਾਤਮਾ, ਰੱਬ ਦੇ ਪਿਆਰੇ ਐਸਾ ਤਾਂ ਨਹੀਂ ਕੋਈ ਸੇਵਾ ਕਹੇ ਕੀ ਕਰਨੀ, ਜੋ ਮਿਲ ਗਈ ਕਰ ਲਈ। ਉਹਨਾਂ ਨੇ ਕੀ ਕੀਤਾ ਕਿ ਨਦੀ ਤੇ ਇਸ਼ਨਾਨ ਕਰਨ ਲਈ ਜਾਂਦੇ ਨੇ, ਪੰਪਾ ਸਰ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਨੇ, ਤੇ ਜਿਸ ਰਸਤੇ ਤੋਂ ਇਹ ਗੁਜ਼ਰਦੇ ਨੇ ਮੈਂ ਰਸਤੇ ਤੇ ਝਾੜੂ ਮਾਰ ਦਿਆ ਕਰਾਂ ਰਾਤ ਨੂੰ। ਹੁਣ ਕੀ ਕਰਨਾ, ਮਹਾਤਮਾ ਆਪਣੇ ਧਿਆਨ ਮਗਨ ਹੋ ਜਾਣਾ, ਹੁਣ ਰਸਤੇ ਤੇ ਝਾੜੂ ਮਾਰ ਦੇਣਾ। ਵਿਚਰਦਿਆਂ ਇੱਕ ਦਿਨ ਵਿਚਾਰ ਆਇਆ ਕਿ ਰਸਤਾ ਨਿੱਤ ਸਾਫ਼ ਹੁੰਦਾ ਹੈ, ਕੌਣ ਹੈ ਜੋ ਰਸਤੇ ਤੇ ਝਾੜੂ ਮਾਰ ਕੇ ਸਾਡੇ ਸਿਮਰਨ ਭਜਨ ਨੂੰ ਲੁੱਟਦਾ ਹੈ। ਫਿਰ ਪਹਿਰੇ ਲਾਏ ਤੇ ਸ਼ਬਰੀ ਫਿਰ ਬਕੜੀ ਗਈ, ਫਿਰ ਮਾਰਿਆ। ਹਦਾਇਤ ਕੀਤੀ ਕਿ ਇੱਥੇ ਝਾੜੂ ਨਹੀਂ ਲਾਣਾ। ਸਤਵਚਨ, ਪਤਾ ਚੱਲ ਗਿਆ ਕਿ ਕੱਲ ਨੂੰ ਜਾਂ ਆਉਣ ਵਾਲੇ ਦੋ ਚਾਰ ਦਿਨਾਂ ਵਿੱਚ ਭਗਵਾਨ ਰਾਮ ਇੱਥੇ ਆਉਣ ਵਾਲੇ ਨੇ। ਤ੍ਰੇਤੇ ਯੁੱਗ ਦੇ ਅਵਤਾਰ ਨੇ, ਇੱਥੇ ਪੰਪਾ ਸਰ ਤੇ ਆਉਣਾ ਤੇ ਸ਼ਬਰੀ ਨੇ ਕੀ ਕੀਤਾ, ਜਾ ਕੇ ਫੁੱਲ ਤੋੜ ਕੇ ਲੈ ਆਈ। ਜਿਸ ਰਸਤੇ ਤੇ ਰਾਮ ਨੇ ਆਉਣਾ ਸੀ ਰਸਤੇ ਚ ਫੁੱਲ ਵਿਛਾ ਦਿੱਤੇ। ਪੰਪਾ ਸਰ ਦੇ ਉੱਤੇ ਰਹਿਣ ਵਾਲੇ ਮਹਾਤਮਾ ਨੇ ਆਪਣੀਆਂ ਝੋਂਪੜੀਆਂ ਚ ਪੋਚੇ ਦਿੱਤੇ, ਕਿਉਂਕਿ ਬਾਣੀ ਐਸੇ ਬਚਨ ਕਰਦੀ ਕਿ ਘਾਟ ਨਾ ਕਿਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਕੋਈ ਕਿਸੇ ਤੋਂ ਘੱਟ ਦਾ ਖਵਾਉਂਦਾ ਨਹੀਂ। ਹਰ ਸਾਧੂ ਸੋਚਦਾ ਬੰਦਗੀ ਮੇਰੀ ਜ਼ਿਆਦਾ ਹੈ। ਕੋਈ ਵੀ ਬਾਣੀ ਪੜ੍ਹਨ ਵਾਲਾ ਇਹ ਨਹੀਂ ਸੋਚਦਾ ਕਿ ਮੇਰੇ ਨਾਲੋਂ ਅੱਗੇ ਵੀ ਹੋ ਸਕਦੇ ਨੇ। ਜਿੰਨਾ ਕੋਈ ਕਰਦਾ ਹੈ ਉਹ ਸੋਚਦਾ ਮੈਂ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦਾ, ਮੈਂ 10 ਪਾਠ ਜਪਜੀ ਸਾਹਿਬ ਦੇ ਕਰਦਾ, ਮੈਂ ਅੱਗੇ। ਤਾਂ ਉਹਨਾਂ ਨੇ ਆਪਣੀਆਂ ਕੁਟੀਆਂ ਵਿੱਚ ਆਪਣੀਆਂ ਝੋਂਪੜੀਆਂ ਵਿੱਚ ਪੋਚੇ ਦੇ ਦਿੱਤੇ। ਹਰ ਸਾਧੂ ਦੀ ਇੱਛਾ ਹੈ ਕਿ ਰਾਮ ਮੇਰੀ ਕੁਟੀਆ ਚ ਆਉਣਗੇ। ਈਸ਼ਵਰ ਦੀ ਦੇਵਨੇਤ ਐਸੀ ਹੋਈ ਕਿ ਸ਼ਬਰੀ ਨੂੰ ਸੇਵਾ ਤੋਂ ਬੰਦ ਕਰ ਦਿੱਤਾ ਗਿਆ ਤੇ ਜਿਸ ਪੰਪਾ ਸਰ ਦੇ ਸਰੋਵਰ ਚ ਮਹਾਤਮਾ ਜਲ ਸਕਦੇ ਸਨ ਉਹਦੇ ਚ ਕੀੜੇ ਪੈ ਗਏ। ਆਖੋ ਸਤਨਾਮ ਸ੍ਰੀ ਗਾਇ। ਉਹਦੇ ਚ ਕੀੜੇ ਪੈ ਗਏ ਤੇ ਮਹਾਤਮਾ ਸਭ ਜਲ ਤੋਂ ਪਿਆਸੇ ਮਰਨ ਲੱਗ ਪਏ। ਜਲ ਹੈ ਨੀ, ਪੀਣ ਨੂੰ ਦੂਰੋਂ ਲੈਣ ਜਾਣਾ ਪੈਂਦਾ। ਭਗਵਾਨ ਰਾਮ ਆਏ ਪਰ ਕਿੱਥੇ? ਮਹਾਤਮਾ ਦੀਆਂ ਕੁਟੀਆਂ ਵਿੱਚ ਨਹੀਂ, ਸਿੱਧੇ ਸ਼ਬਰੀ ਦੇ ਘਰ ਚਲੇ ਗਏ। ਦੇਖਿਆ ਸ਼ਬਰੀ ਨੇ ਮੇਰੇ ਘਰ ਰਾਮ ਆਏ, ਇਹ ਤ੍ਰੇਤੇ ਯੁੱਗ ਦੇ ਅਵਤਾਰ ਨੇ ਤੇ ਮੇਰੇ ਕੋਲ ਕੁਝ ਖਾਣ ਨੂੰ ਵੀ ਹੈ ਨਹੀਂ, ਇਹਨਾਂ ਦੀ ਆਓ ਭਗਤ ਮੈਂ ਕਰਾਂ। ਨਿਗਾਹ ਗਈ ਇੱਕ ਛਿੱਕੂ ਵਿੱਚ ਬੇਰ ਪਏ ਨੇ। ਭਗਵਾਨ ਨੂੰ ਬੇਰ ਦੇ ਦਿਆਂ ਮਨ ਵਿੱਚ ਆ ਗਿਆ ਕਿ ਬੇਰ ਕਿਤੇ ਖੱਟੇ ਨਾ ਹੋਣ। ਬਜਾਏ ਇਸ ਗੱਲ ਦੇ ਕਿ ਰਾਮ ਜੀ ਦੀ ਸੇਵਾ ਕਰਨੀ ਹੈ, ਰਾਮ ਨਾਰਾਜ਼ ਨਾ ਹੋ ਜਾਏ ਕਿ ਇਹਨੇ ਖੱਟੇ ਬੇਰ ਖਵਾ ਦਿੱਤੇ। ਪ੍ਰੇਮ ਵਿੱਚ ਆਈ ਨੇ ਰਾਮ ਨੂੰ ਥੱਲੇ ਬਿਠਾਇਆ ਤੇ ਕੀ ਕੀਤਾ, ਹੁਣ ਬੇਰ ਇੱਕ ਲੈਂਦੀ, ਮੂੰਹ ਚ ਪਾਉਂਦੀ, ਉਹਦੇ ਨਾਲ ਟੁੱਕ ਕੇ ਦੇਖਦੀ, ਜੇ ਖੱਟਾ ਹੈ ਤਾਂ ਉਹਨੂੰ ਪਾਸੇ ਰੱਖ ਦਿੰਦੀ ਤੇ ਜੇ ਮਿੱਠਾ ਹੈ ਤਾਂ ਰਾਮ ਨੂੰ ਦੇ ਦਿੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਚੰਦਰ ਜੀ ਸਬਰੀ ਦੇ ਬੇਰ ਖਾ ਰਹੇ। ਪੰਪਾ ਸਰ ਤੇ ਰਹਿਣ ਵਾਲੇ ਤਮਾਮ ਮਹਾਤਮਾ ਨੂੰ ਪਤਾ ਚੱਲ ਕੇ ਰਾਮ ਜੀ ਆਏ ਨੇ ਪਰ ਸਾਡੇ ਘਰ ਨਹੀਂ ਆਏ, ਸਾਡੀ ਚੌਪੜੀਆਂ ਵਿੱਚ ਨਹੀਂ ਆਏ। ਕਦੇ ਐਸਾ ਕ੍ਰਿਸ਼ਨ ਜੀ ਦੇ ਸਮੇਂ ਵੀ ਹੋਇਆ, ਕ੍ਰਿਸ਼ਨ ਜੀ ਵੀ ਭੀਸ਼ਮ ਦਰੋਣਾ ਉਹਨਾਂ ਨੂੰ ਤਜ ਕੇ ਤਿਆਗ ਕੇ ਸਵਾ ਸ਼ਿੰਗਾਰ ਵੱਡੇ ਮਨੁੱਖਾ ਉਹ ਚਲੇ ਗਏ ਬਿਦਰ ਦੇ ਘਰ, ਨਾਰਾਜ ਹੋਏ ਸਾਰੇ ਕਿ ਤੁਸੀਂ ਨੀਚ ਜਾਤੀ ਵਾਲੇ ਦੇ ਘਰ ਕਿਉਂ ਆਏ ਹੋ। ਤਾਂ ਕ੍ਰਿਸ਼ਨ ਜੀ ਵੀ ਕਹਿਣ ਲੱਗੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾ ਨਹੀਂ, ਮੈਨੂੰ ਸਾਗ ਖੀਰ ਵਰਗਾ ਲੱਗਿਆ ਬਿਦਰ ਦਾ। ਉਹ ਕਹਿੰਦੇ ਇਹ ਗੋਲੇ ਦਾ ਪੁੱਤਰ ਹੈ, ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਕਹਿਣ ਲੱਗਾ ਸਾਡੇ ਘਰ ਤੂੰ ਛੱਡ ਦਿੱਤੇ, ਅਸੀਂ ਰਾਜੇ ਹਾਂ ਤੇ ਗੋਲੇ ਦੇ ਘਰ ਵਿੱਚ ਜਾ ਕੇ ਤੈਨੂੰ ਕੀ ਸੁੱਖ ਮਿਲਿਆ ਭਾਈ। ਤਾਂ ਇਵੇਂ ਹੀ ਜਦੋਂ ਮਹਾਤਮਾ ਨੇ ਸੁਣਿਆ ਕਿ ਸ਼ਬਰੀ ਦੇ ਘਰ ਗਏ, ਸਭ ਦੌੜੇ ਆਏ, ਭਗਵਾਨ ਜੀ ਤੁਸੀਂ ਸਾਡੇ ਘਰ ਕਿਉਂ ਨਹੀਂ ਆਏ, ਸਾਡੀਆਂ ਝੋਂਪੜੀਆਂ ਤਿਆਰ ਨੇ, ਇਹ ਨੀਚ ਜਾਤੀ ਦੀ ਹੈ। ਹੱਸ ਪਏ ਰਾਮ, ਕਹਿਣ ਲੱਗੇ ਸ਼ਬਰੀ ਦਾ ਘਰ ਤੁਹਾਡੀਆਂ ਝੋਂਪੜੀਆਂ ਤੋਂ ਪਹਿਲਾਂ ਆਉਂਦਾ ਸੀ, ਇਸ ਕਰਕੇ ਮੈਂ ਇਸ ਦੇ ਘਰ ਆ ਗਿਆ। ਬੇਨਤੀ ਕੀਤੀ ਮਹਾਰਾਜ ਪੰਪਾ ਸਰ ਵਿੱਚ ਕੀੜੇ ਪੈ ਗਏ, ਆਪ ਕਿਰਪਾ ਕਰੋ ਕੀੜੇ ਖਤਮ ਹੋ ਜਾਣ। ਭਗਵਾਨ ਰਾਮ ਕਹਿਣ ਲੱਗੇ ਉਹ ਕਰੋ, ਤੁਸੀਂ ਸਾਰੇ ਬੰਦਗੀ ਵਾਲੇ ਹੋ, ਬੰਦਗੀ ਵਾਲੇ ਹੋ, ਸਾਰੇ ਸੰਤ ਮਹਾਤਮਾ ਹੋ, ਲੋਕ ਤੁਹਾਨੂੰ ਪੂਜਦੇ ਨੇ, ਆਪਣੇ ਪੈਰ ਥੋਵੋ, ਜਾ ਕੇ ਸਰੋਵਰ ਵਿੱਚ ਬੈਠ ਕੇ ਪੈਰ ਥੋਵੋ ਤੇ ਸ਼ਾਇਦ ਕੀੜੇ ਮਰ ਜਾਣ, ਕੀੜੇ ਖਤਮ ਹੋ ਜਾਣ। ਚਲੇ ਗਏ ਤਮਾਮ ਮਹਾਤਮਾ ਰਾਮ ਜੀ ਦਾ ਬਚਨ ਮੰਨ ਕੇ, ਜਾ ਕੇ ਸਭ ਨੇ ਸਰੋਵਰ ਵਿੱਚ ਪੈਰ ਧੋਤੇ ਪਰ ਜਲ ਸਾਫ਼ ਨਾ ਹੋਇਆ। ਰਸ ਸਾਫ਼ ਨਹੀਂ ਹੋਇਆ ਜਲ, ਰਾਮ ਜੀ ਕਹਿਣ ਲੱਗੇ ਚਲੋ ਮੈਂ ਚੱਲਦਾ, ਜਾ ਕੇ ਆਪ ਬੈਠ ਕੇ ਦੋਵੇਂ ਪੈਰ ਲਟਕਾ ਤੇ ਥੋਲੇ ਪੈਰ, ਫਿਰ ਵੀ ਜਲ ਸਾਫ਼ ਨਾ ਹੋਇਆ। ਹੈਰਾਨ ਨੇ ਸਾਧੂ ਇਸ ਗੱਲ ਤੇ ਕਿ ਰਾਮ ਜੀ ਨੇ ਚਰਨ ਪਾਏ ਨੇ ਫਿਰ ਵੀ ਸਾਫ਼ ਨਹੀਂ ਹੋਇਆ। ਰਾਮ ਜੀ ਕਹਿਣ ਲੱਗੇ ਹੁਣ ਤਾਂ ਕੋਈ ਰਸਤਾ ਨਹੀਂ, ਬਸ ਇੱਕ ਸ਼ਬਰੀ ਹੈ, ਇਹ ਵੀ ਬੰਦਗੀ ਕਰਦੀ, ਇੱਕ ਦੇਖ ਲਓ ਹੈ ਨੀਚ ਜਾਤੀ ਦੀ, ਇਹਦੇ ਚਰਨ ਪਾ ਕੇ ਵੇਖ ਲਈਏ। ਕਹਿਣ ਲੱਗੇ ਮਹਾਰਾਜ ਪਾਣੀ ਵੱਲੋਂ ਪਿਆਸੇ ਮਰਦੇ, ਇਹਦੇ ਚਰਨ ਪਵਾ ਲਓ। ਜਦੋਂ ਸ਼ਬਰੀ ਨੇ ਚਰਨ ਪਾਏ, ਪੰਪਾ ਸਰ ਦਾ ਜਲ ਸਾਫ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਕਿਉਂਕਿ ਸ਼ਬਰੀ ਦੇ ਮਨ ਵਿੱਚ ਕਪਟ ਨਹੀਂ ਹੈ, ਉਸਦਾ ਆਪਣਾ ਮਨ ਨਿਰਮਲ ਹੈ। ਇਸ ਕਰਕੇ ਨਿਰਮਲ ਜਲ ਜਿਹਦਾ ਮਨ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਫਿਰ ਪਾਛੇ ਲਾਗ ਥਾਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਮਨ ਨਿਰਮਲ ਹੋ ਜਾਂਦਾ ਫਿਰ ਰੱਬ ਨੂੰ ਲੱਭਣ ਦੀ ਲੋੜ ਨਹੀਂ, ਫਿਰ ਤਾਂ ਰੱਬ ਉਸ ਵਿਅਕਤੀ ਨੂੰ ਲੱਭਦਾ ਕਿ ਕਿਸ ਦਾ ਮਨ ਨਿਰਮਲ ਹੈ। ਮਨ ਮੈਲਾ ਹੈ, ਯਾਦ ਰੱਖੋ, ਸਾਨੂੰ ਕਿਵੇਂ ਪਤਾ ਚੱਲੇ ਮਨ ਮੈਲਾ ਹੈ ਜੀ? ਅਸੀਂ ਤਾਂ ਹਰ ਬੰਦਾ ਆਪਣੇ ਮਨ ਨੂੰ ਕਹਿੰਦਾ ਮੈਂ ਠੀਕ ਹਾਂ ਜੀ, ਮੇਰਾ ਮਨ ਸਾਫ਼ ਹੈ। ਦੂਜੇ ਦੇ ਮਨ ਦੀ ਮੈਲ ਵੇਖ ਸਕਦਾ, ਆਪਣੇ ਮਨ ਦੀ ਨਹੀਂ। ਕਿਵੇਂ ਪਤਾ ਚੱਲੇ ਮੇਰਾ ਮਨ ਸਾਫ਼ ਹੈ ਜਾਂ ਮੈਲਾ ਹੈ? ਯਾਦ ਰੱਖਿਓ, ਮਨ ਗੁਰੂ ਦੁਆਰੇ ਆਉਣ ਨੂੰ ਨਾ ਕਰੇ ਸਮਝ ਲਓ ਮਨ ਮੈਲਾ ਹੋ ਗਿਆ। ਮਨ ਸਿਮਰਨ ਕਰਨ ਨੂੰ, ਬਾਣੀ ਪੜ੍ਹਨ ਨੂੰ, ਸੰਗਤ ਕਰਨ ਨੂੰ ਨਾ ਕਰੇ, ਇਹ ਸਮਝ ਲਓ ਮਨ ਮੈਲਾ ਹੋ ਗਿਆ। ਮਨ ਸਤਸੰਗਤ ਵਿੱਚ ਆ ਕੇ ਬੈਠਣ ਨੂੰ ਨਾ ਕਰੇ, ਸੇਵਾ ਕਰਨ ਨੂੰ ਨਾ ਕਰੇ, ਸਮਝ ਲਓ ਮਨ ਮੈਲਾ ਹੈ। ਹੁਣ ਮਨ ਨੂੰ ਸਾਫ਼ ਕਰਨ ਦੀ ਲੋੜ ਹੈ, ਦੁਬਾਰਾ ਤੋਂ ਸਾਫ਼ ਕਰਨ ਦੀ ਲੋੜ ਹੈ। ਹੋ ਜਾਂਦਾ ਸਾਫ਼, ਐਸੀ ਗੱਲ ਨਹੀਂ ਕਿ ਨਹੀਂ ਹੁੰਦਾ। ਬਾਣੀ ਨੇ ਬਚਨ ਕਹਿਣ, ਜਿਵੇਂ ਕੱਪੜਾ ਮੂਤ ਪਲੀਤੀ ਕੱਪੜ ਹੋਏ, ਫਿਰ ਕਿਵੇਂ ਧੋਤਾ ਜਾਂਦਾ? ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੇ ਕਾ ਰੰਗ। ਜਦੋਂ ਮਨ ਮੈਲਾ ਹੋ ਜਾਏ, ਪਾਪਾਂ ਨਾਲ ਮੈਲਾ ਹੋ ਜਾਏ, ਇਹ ਮਨ ਵੀ ਧੁੱਪ ਜਾਂਦਾ। ਬਸ ਕਿਵੇਂ? ਨਾਮ ਦੇ ਪ੍ਰੇਮ ਨਾਲ। ਜਦੋਂ ਨਾਮ ਨਾਲ ਪ੍ਰੇਮ ਕਰੋਗੇ, ਮਨ ਨਿਰਮਲ ਮੈਲ ਹੋ ਜਾਏਗਾ। ਬਾਣੀ ਨੇ ਐਸੇ ਬਚਨ ਕਹੇ ਨੇ, ਅੱਜ ਹੈ ਸਮਾਂ ਜਿਸ ਨੂੰ ਕੱਲ ਯੁੱਗ ਕਹਿੰਦੇ ਨੇ। ਕੱਲ ਦਾ ਮਤਲਬ ਹੈ ਝਗੜਾ, ਝਗੜੇ ਦਾ ਯੁੱਗ ਹੈ। ਹਰ ਥਾਂ ਤੇ ਪੂਰੀ ਦੁਨੀਆਂ ਵਿੱਚ ਜਿੱਥੇ ਨਿਗਾਹ ਮਾਰ ਲਓ, ਅੱਗਾਂ ਲੱਗ ਰਹੀਆਂ, ਮਨੁੱਖ ਮਰ ਰਹੇ, ਟੈਂਕ ਚੱਲ ਰਹੇ, ਤੋਪਾਂ ਚੱਲ ਰਹੀਆਂ, ਝਗੜੇ ਦਾ ਯੁੱਗ ਹੈ। ਭਾਈ ਸਾਹਿਬ ਜੀ ਨੇ ਵਿਆਖਿਆ ਕੀਤੀ ਕੱਲ ਯੁੱਗ ਦੀ, ਕਹਿੰਦੇ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ, ਉਲਟੀ ਵਾੜ ਖੇਤ ਕੋ ਖਾਈ। ਕੱਲ ਯੁੱਗ ਹੈ, ਇਸ ਕਲ ਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਘਰ ਹੋਈ। ਕਲ ਯੁਗ ਵਿੱਚ ਕੇਵਲ ਤੇ ਕੇਵਲ ਨਾਮ ਦੇ ਆਸਰੇ ਹੀ ਤਰਿਆ ਜਾਏਗਾ। ਯਾਦ ਰੱਖਿਓ, ਬਾਣੀ ਨੇ ਐਸੇ ਬਚਨ ਕਹੇ ਨੇ, ਸਤਯੁਗ ਸਤ ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੇ ਯੁਗ ਤਿੰਨੋ ਦੇੜੇ, ਕਲ ਕੇਵਲ ਨਾਮ ਆਧਾਰ। ਨਾਮ ਨਾਲ ਲੱਗੋਗੇ। ਬਾਣੀ ਨੇ ਇਸ ਕਰਕੇ ਹੀ ਐਸੇ ਬਚਨ ਕਹੇ ਕਿ ਜਾ ਕਹੋ ਹਰ ਰੰਗ ਲਾਗੋ, ਇਸ ਜਿਹਨੂੰ ਇਸ ਯੁੱਗ ਵਿੱਚ ਨਾਮ ਦਾ ਰੰਗ ਲੱਗ ਗਿਆ, ਨਾਮ ਨਾਲ ਪ੍ਰੇਮ ਹੋ ਗਿਆ, ਉਹ ਸੁਰਮਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਵਾਰ ਵਾਰ ਪੁਕਾਰ ਕੇ ਕਹਿੰਦੇ, ਲਾਲ ਰੰਗ ਕਿਸ ਕੋ ਲਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ। ਲਾਲ ਦਾ ਅਰਥ ਹੈ ਪਿਆਰਾ, 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 ਪਿਆਰਾ ਪਰਮੇਸ਼ਵਰ। ਉਹਦੇ ਨਾਲ ਰੰਗ ਦਾ ਅਰਥ ਹੈ ਪ੍ਰੇਮ, ਉਹਦੇ ਨਾਲ ਪ੍ਰੇਮ ਉਹਨੂੰ ਲੱਗਦਾ ਜਿਹਦੇ ਵੱਡੇ ਭਾਗ ਹੋਣ। ਵੱਡੇ ਭਾਗਾਂ ਤੋਂ ਬਿਨਾਂ ਅਸੰਗਤ ਨਹੀਂ ਮਿਲਦੀ। ਯਾਦ ਰੱਖਿਓ, ਵੱਡੇ ਭਾਗਾਂ ਤੋਂ ਬਿਨਾਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਗ ਮਿਟੇ ਹਰ ਸੇਵਾ,
चरण कमल जा का मन रापै भोग अगन के जानना व्यापै। तो कबीर जी महाराज कहते हैं कि मन मैला है, मन मैला है, हुण इस मन नू फिर तो रंगना है। किस रंगण विच? नाम दी रंगण विच रंगना है। मैला मन है, टुपेगा भी नाम नाल, रंगिया भी नाम विच जाए। आप जी उच्चारण कर कह रहे हैं
तन रहनी मन पुनरप कर हो पांचो तत् बराती।
गज के आखो सतनाम श्री वाहिगुरु। जदों कोई कपड़ा रंगया जाए, रंगण की तैयारी करिए, ओदे लई एक मटकी चाहिए। पुराने समय लोग मटकियां च पा के कपड़े रंगदे सन। कबीर जी कहते ने तन नू मैं मटकी बनाना, तन रहनी। क्यों? कि मन पुन रप कर हो, मैं मन नू दोबारा रंगना। पुन अर्थ दोबारा, तन रहनी। मन पुन रप कर हो, रंगे रंगण गए किस विच? नाम दे जल विच पा के भगती दा रंग चाड़ना। ते चढ़ेगा किवें? याद रखियो पुराने समय विच जिहड़ा शगना दा सूट हुंदा सी ना, जदों बच्ची दी शादी करदे, ओहदा रंग सूहा हुंदा सी, सूहा, लाल सूहा। बाणी चैसे बचनायन कवन बनी री तेरी लाली, कवन रंग तू भई गुलाली। लाल चोलना तै तन सोहया, प्रीतम फानी सामन मोहया। तो लाल रंग, लाल दा अर्थ है प्रेम, प्यार। वो प्यार दा प्रतीक है लाल रंग। याद रखो लाल रंग खतरे दा भी प्रतीक है। रेड क्रॉस कुछ दे दे जिथे दो फौजां भिड़दियां, खून वगदा, वो खतरे दा प्रतीक भी लाल रंग है। लाल रंग हिंदुस्तान च प्रेम दा प्रतीक भी मन्या गया। सूहा लाल है। सतगुरु पातशाह पावन बाणी च कहंदे ते करनी है शादी, मिलना है ईश्वर नाल, उसनु पति बनाना है, ते फिर की करना है? तन रहनी मन पुन रप कर हो पंचो तत् बराती। शादी होंगी तो बरात भी जाती। पंचो, पंच श्रेष्ठ महात्मा, तत् का विवेचन करने वाले, सिद्धांत नु जानने वाले, उन्हां दी बरात जाएगी। कबीर जी कहते मैं लाल वेश पहनना चाहना, सूहा वेश पहनना चाहना, मन नु मुड़के मटकी च पा के रंगना चाहना, भगती दी रंगण चाड़ के नाम जल विच। क्यों रंगदे हो? कहंदे इस करके अगली पंक्ति च दसदे ने।
राम राय सो पावर लहो आत्म ते रंग राती।
बस कहंदे इस करके रंगना चाहना कि मैं राम राय ईश्वर दे नाल पावर लहो, फेरे लैने लावा करानियां, इस करके अपने मन नू फिर तो रंगना चाहना, ईश्वर नाल लावा करानियां। ते तीन हो चुकियां जागृत, सुपन, सुखोपत, ए अवस्था में लंघ के तुरिया अवस्था में जा रहे हैं, उदे नाल लावा लैण लई इस बाद व्याह हो जाएगा। आत्म तह रंग राती, मेरा अपना आप उस दी प्रेम रंगण विच रंगिया पिया। कबीर जी कह रहे हैं
गाओ गौरी दुल्हनी मंगल चारा।
है दुल्हनी जेड़िया पहुंच गई सखियां ईश्वर दे पास, वो रब दे प्यारे महात्मा जन, कहन लगे हुण मैं जान लगी हां ना सारे घर, ते तुसी खुशी दे गीत गाओ। गाओ गौरी दुल्हनी मंगल चारा, मंगल दे गीत गाओ, खुशियां दे गीत गाओ। क्यों गाओ? अगली पंक्ति कहंदे ने
मेरे गृह आए राजा राम पतारा।
कहंदे इस करके गीत गाओ कि मेरे घर विच अज राजा राम पति आया है, ईश्वर मेरे घर प्रगट होया है, इस करके खुशी दे गीत गाने करो।
लाभ कमल में बेदी रचले ब्रह्म ज्ञान उचारा।
ਇੱਕ ਵਾਰ ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀਆਂ ਪੁਰਾਣੇ ਸਮੇਂ 'ਚ ਪਰਿਕਰਮਾ ਹੁੰਦੀਆਂ ਉਹ ਬੇਦੀ ਦੇ ਉਦਾਲੇ ਕਰੀਆਂ ਜਾਂਦੀਆਂ। ਅੱਜ ਵੀ ਹਿੰਦੂ ਸੰਸਕ੍ਰਿਤੀ ਵਿੱਚ ਬੇਦੀ ਦੇ ਉਦਾਲੇ ਪਰਿਕਰਮਾ ਕਰਦੇ, ਚਾਰ ਰੋਟੀਆਂ ਗੱਜ ਕੇ, ਜਿਵੇਂ ਪਾਲਕੀ ਦੇ ਚਾਰ ਸਾਹਿਬ, ਇਵੇਂ ਚਾਰ ਸੋਟੀਆਂ ਗੱਡ ਕੇ ਉਹਨਾਂ ਦੇ ਵਿੱਚ ਕੁੰਡ ਬਣਾਉਂਦੇ, ਉਹਦੇ ਵਿੱਚ ਅੱਗ ਬਾਲਦੇ, ਉਹਦੇ ਉਦਾਲੇ ਪ੍ਰਕਰਮਾ ਕਰਦੇ, ਵੇਦ ਮੰਤਰ ਪੜ੍ਹੇ ਜਾਂਦੇ, ਪਹੁਤੀਆਂ ਦਿੱਤੀਆਂ ਜਾਂਦੀਆਂ। ਤਾਂ ਕਬੀਰ ਜੀ ਨੇ ਪਾਉਣਾ ਈਸ਼ਵਰ ਪਤੀ ਨੂੰ, ਉਸ ਨਾਲ ਲਾਵਣ ਲੈਣੀ ਹੈ। ਬੇਦੀ ਦੀ ਕਬੀਰ ਜੀ ਕਹਿੰਦੇ ਇੱਥੇ ਵੀ ਲੋੜ ਹੈ। ਉਹ ਬੇਦੀ ਕਿਹੜੀ? ਨਾਮ ਕਮਲ ਮਹਿ ਬੇਦੀ ਰਚ ਲੈ ਨਾਭੀ, ਸਾਡੇ ਸਰੀਰ ਦਾ ਕੇਂਦਰ ਮੰਨੀ ਗਈ। ਜਦੋਂ ਵਿਅਕਤੀ ਸਿਮਰਨ ਕਰਦਿਆਂ ਕਰਦਿਆਂ ਰਸਨਾ ਤੋਂ ਅੱਗੇ ਲੰਘ ਕੇ, ਯਾਦ ਰੱਖਿਓ ਰਸਨਾ ਨਾਲ ਸਿਮਰਨ ਕਰਨਾ ਬਾਣੀ ਰਸਦੀ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ, ਰਾਮ ਗੋਬਿੰਦ ਜਪੇਂਦਿਆਂ ਹੋਵਾ ਮੁੱਖ ਪਵਿੱਤਰ। ਜਦੋਂ ਤੁਸੀਂ ਆਪਣੀ ਰਸਨਾ ਨਾਲ ਈਸ਼ਵਰ ਦਾ ਸਿਮਰਨ ਕਰਦੇ ਹੋ, ਤੇ ਜਦੋਂ ਇਹ ਰਸਨਾ ਜਿਹੜੀ ਨਾਮ ਨਾਲ ਭਿੱਜ ਜਾਂਦੀ ਹੈ, ਜਿਵੇਂ ਕੋਈ ਕਿਸਾਨ ਆਪਣੀ ਖੇਤੀ ਨੂੰ ਪਾਣੀ ਲਾਉਂਦਾ, ਉਹ ਖਾਲੇ ਵਿੱਚੋਂ ਨੱਕਾ ਵੱਢਣਾ ਖੇਤੀ ਨੂੰ, ਇਕਦਮ ਤਾਂ ਸਾਰੀ ਖੇਤੀ ਪਾਣੀ ਨਾਲ ਰਿੱਝਦੀ ਨਹੀਂ। ਜਿੱਥੇ ਜਿੱਥੇ ਪਾਣੀ ਵਗਦਾ ਹੈ ਧਰਤੀ ਵਿੱਚ, ਇੱਕ ਇੱਕ ਕਣ ਧਰਤੀ ਦਾ ਗਿੱਲਾ ਹੁੰਦਾ ਜਾਂਦਾ, ਫਿਰ ਪਾਣੀ ਉੱਥੇ ਰੁਕਦਾ ਨਹੀਂ। ਨਾ ਕੋਈ ਕਿਸਾਨ ਪਾਣੀ ਨੂੰ ਧਕੇਲਦਾ ਕਿ ਤੂੰ ਅੱਗੇ ਚੱਲ ਲਾਈ। ਇਵੇਂ ਸਿਮਰਨ ਕਰਦਿਆਂ ਕਰਦਿਆਂ ਜਦੋਂ ਰਸਨਾ ਨਾਮ ਨਾਲ ਭਿੱਜ ਜਾਏਗੀ, ਬਾਣੀ ਦੇ ਬਚਨ ਨੇ ਰਸਨਾ ਗੀ ਦੀ ਬੋਲ ਤਰਾਵ, ਜਦੋਂ ਰਸਨਾ ਨਾਮ ਨਾਲ ਭੇਜਾਏਗੀ ਨਾ, ਫਿਰ ਨਾਮ ਰਸਨਾ ਤਾਂ ਨਹੀਂ ਰੁਕੇਗਾ। ਨਾਮ ਕਿੱਥੇ ਜਾਏਗਾ? ਕੰਠ ਵਿੱਚ। ਮਨੁੱਖ ਦੇ ਜੀਵਨ ਵਿੱਚ ਥੋੜ੍ਹੀ ਤਬਦੀਲੀ ਆ ਜਾਏਗੀ। ਕਿਹੜੀ ਤਬਦੀਲੀ ਆਏਗੀ? ਅੱਜ ਇਹ ਰਸਨਾ ਸੰਸਾਰ ਦੇ ਰਸਾਂ ਨਾਲ ਜੁੜੀ ਹੈ, ਫਿਰ ਜਦੋਂ ਨਾਮ ਵਿੱਚ ਰਸ ਆ ਜਾਏ ਸੰਸਾਰ ਦੇ ਰਸ ਚੰਗੇ ਨਹੀਂ ਲੱਗਣਗੇ। ਯਾਦ ਰੱਖ ਗੁਰੂ ਸਾਹਿਬ ਜੀ ਦੇ ਬਚਨ ਨੇ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਿਹਨੂੰ ਨਾਮ ਚ ਰਸ ਆ ਗਿਆ ਉਹਨੂੰ ਸੰਸਾਰ ਦੇ ਰਸ ਭੁੱਲ ਜਾਂਦੇ ਨੇ, ਉਹ ਸੰਸਾਰ ਦੇ ਰਸਾਂ ਵਿੱਚ ਲਪਾਏਮਾਨ ਨਹੀਂ ਹੁੰਦਾ। ਸਤਿਗੁਰੂ ਦੇ ਪਵਿੱਤਰ ਬਾਣੀ ਚ ਬਚਨ ਨੇ ਕਿ ਆਨ ਰਸਾ ਜੇਤੇ ਤੈਂ ਚਾਖੇ, ਰਸਨਾ ਨੂੰ ਕਹਿੰਦੇ ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਕ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ, ਤੇ ਚਾਖਤ ਹੋਏ ਰਹਿ ਬਿਸਮਾਦ। ਇਹ ਰਸਨਾ ਜਦੋਂ ਤੂੰ ਨਾਮ ਰਸ ਦਾ ਸਵਾਦ ਚੱਖ ਲਿਆ ਨਾ, ਫਿਰ ਤੂੰ ਅਚਰਜਤਾ ਦੇ ਘਰ ਵਿੱਚ ਪਹੁੰਚ ਜਾਏਗੀ, ਕਿਉਂਕਿ ਨਾਮ ਰਸ ਤੋਂ ਮਿੱਠੀ ਚੀਜ਼ ਕੋਈ ਨਹੀਂ। ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ, ਸਾਧ ਆਇਆ ਤਿੰਨ ਹਰ ਜਨਾ, ਚੱਖ ਸਾਧੀ ਮਿੱਠਾ। ਜਿਨ੍ਹਾਂ ਪਿਆਰਿਆਂ ਨੇ ਰੱਬਦਿਆਂ ਨੇ ਨਾਮ ਜਪਿਆ, ਉਹਨਾਂ ਨੂੰ ਪਤਾ ਕਿ ਸੰਸਾਰ ਦੇ ਰਸ ਝੂਠੇ ਨੇ, ਨਾਮ ਮਿੱਠਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਧੂ ਦੀ ਸੰਗਤ ਦਾ ਲਾਭ ਕੀ ਹੈ? ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਨਾਮ ਮਿੱਠਾ ਲੱਗਦਾ ਜਦੋਂ ਇਹ ਰਸਨਾ ਨਾਮ ਨਾਲ ਭਿੱਜ ਜਾਂਦੀ, ਨਾਮ ਰਸਨਾ ਤੇ ਰੁਕਦਾ ਨਹੀਂ, ਕੰਠ ਵਿੱਚ ਚਲਿਆ ਜਾਂਦਾ, ਰਸਨਾ ਦਾ ਸਵਾਦ ਬਦਲੀ ਹੋ ਜਾਂਦਾ, ਕੰਠ ਵਿੱਚ ਨਾਮ ਜਪਿਆ ਜਾਂਦਾ। ਯਾਦ ਰੱਖੋ ਸਹਿਜੇ ਸਹਿਜੇ ਜਪਦਿਆਂ ਜਪਦਿਆਂ ਇੱਕ ਦਿਨ ਕੰਠ ਵੀ ਨਾਮ ਨਾਲ ਭਿੱਜ ਜਾਂਦਾ। ਜਿਵੇਂ ਤੁਸੀਂ ਮੂੰਹ ਵਿੱਚ ਭੋਜਨ ਦੀ ਗ੍ਰਾਹੀ ਪਾਉਂਦੇ ਹੋ, ਦੰਦ ਕੇਵਲ ਚਿੱਥਦੇ,
ਰਸਨਾ ਉਸ ਵਿੱਚ ਰਸ ਲਾਉਂਦੀ ਹੈ। ਜਦੋਂ ਉਹ ਪੂਰਨ ਤੌਰ 'ਤੇ ਚਿੱਠਿਆ ਜਾਏ, ਉਹਦੇ 'ਚ ਪੂਰਾ ਰਸ ਰਲ ਜਾਏ, ਅਤੇ ਕਦੇ ਤੁਸੀਂ ਉਂਗਲਾਂ ਨਾਲ ਧਕੇਲ ਕੇ ਤਾਂ ਉਹਨੂੰ ਅੰਦਰ ਨਹੀਂ ਨਾ ਭੇਜਿਆ, ਉਹ ਆਪਣੇ ਆਪ ਅੰਦਰ ਚਲਾ ਜਾਂਦਾ। ਕੰਠ ਜਦੋਂ ਨਾਮ ਨਾਲ ਭਿੱਜ ਜਾਏ ਅਤੇ ਫਿਰ ਨਾਮ ਹਿਰਦੇ 'ਚ ਆ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ, ਜਦੋਂ ਹਿਰਦਾ ਨਾਮ ਨਾਲ ਭਿੱਜ ਜਾਂਦਾ, ਨਾਮ ਫਿਰ ਕਿੱਥੇ ਜਾਂਦਾ? ਨਾਭੀ ਵਿੱਚ। ਆ ਜਿਹੜੀ ਗੱਲ ਕਬੀਰ ਜੀ ਕਹਿ ਰਹੇ, ਨਾਭ ਕਮਲ ਮੈਂ ਬੇਦੀ ਰਚ ਲਏ, ਨਾਭੀ ਸਾਡੇ ਸਰੀਰ ਦਾ ਕੇਂਦਰ ਹੈ। ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਹੁੰਦਾ, ਉਹਨੂੰ ਕੋਈ ਖੁਰਾਕ ਮੂੰਹ ਵਿੱਚੋਂ ਨਹੀਂ ਜਾਂਦੀ, ਬਲਕਿ ਨਾਭੀ ਦੇ ਰਾਹੀਂ ਜਾਂਦੀ। ਮਾਂ ਦੀ ਖੁਰਾਕ ਖਾਧੀ ਬੱਚੇ ਦੀ ਖੁਰਾਕ ਬਣ ਜਾਂਦੀ, ਮਾਂ ਦਾ ਸਵਾਸ ਬੱਚੇ ਦਾ ਸਵਾਸ ਬਣ ਜਾਂਦਾ। ਬਸ ਨਾਭੀ ਕਰਕੇ ਮਾਂ ਨਾਲ ਉਹ ਜੁੜਿਆ ਹੋਇਆ। ਯਾਦ ਰੱਖਿਓ, ਜਦੋਂ ਸਿਮਰਨ ਨਾਭੀ ਵਿੱਚ ਚਲਿਆ ਜਾਏਗਾ ਤੇ ਨਾਭੀ ਕੇਂਦਰ ਹੈ, ਤਾਂ ਕਬੀਰ ਜੀ ਬਾਣੀ 'ਚ ਉਚਾਰਨ ਕਰਦੇ ਨੇ ਕਿ ਨਾਭੀ ਇੱਕ ਬੇਦੀ ਦੀ ਨਿਆਈ ਹੈ। ਨਾਭ ਕਮਲ ਮੈਂ ਬੇਦੀ ਰਚ ਲਏ, ਬ੍ਰਹਮ ਗਿਆਨ ਉਚਾਰਾ। ਸਾਡੀ ਨਾਭੀ ਤੋਂ ਸਾਡੇ ਸਾਰੇ ਸਰੀਰ ਨੂੰ ਨਸਾਂ ਜਾਂਦੀਆਂ। ਜਦੋਂ ਨਾਭੀ ਵਿੱਚ ਤੱਕ ਸਿਮਰਨ ਪਹੁੰਚ ਜਾਏਗਾ, ਇਹ ਆਖਰੀ ਅਵਸਥਾ ਹੈ। ਜਦੋਂ ਇੱਥੋਂ ਉੱਠੇਗਾ ਸਿਮਰਨ, ਤੁਸੀਂ ਇੱਕ ਵਾਰ ਕਹੋਗੇ ਵਾਹਿਗੁਰੂ, ਉਦੋਂ ਸਾਡੇ ਸਰੀਰ ਦੇ 3.5 ਕਰੋੜ ਰੋਮ ਨੇ, ਇੱਕ ਇੱਕ ਰੋਮ ਵਿੱਚੋਂ ਹੋ ਕੇ ਗੁਜ਼ਰੇਗਾ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਫਲ 3.5 ਕਰੋੜ ਵਾਰ ਵਾਹਿਗੁਰੂ ਕਹਿਣ ਦਾ ਫਲ ਹੋਏਗਾ। ਬਾਣੀ ਨੇ ਬਚਨ ਕਹਿਣ, ਗੁਰਮੁਖ ਰੋਮ ਰੋਮ ਹਰ ਚਾਹਵੇ, ਉਦੋਂ ਤਮਾਮ ਰੋਮਾਂ ਨੂੰ ਜੀਭਾਂ ਲੱਗ ਜਾਣਗੀਆਂ, ਕਿਉਂਕਿ ਵਿੱਚੋਂ ਗੁਜ਼ਰਨਾ ਹੈ ਸਿਮਰਨ ਨੇ। 3.5 ਕਰੋੜ ਵਾਰ ਇੱਕ ਵਾਰੀ ਵਾਹਿਗੁਰੂ ਕਹੋਗੇ ਤਾਂ 3.5 ਕਰੋੜ ਵਾਰ ਕਿਹਾ ਜਾਏਗਾ। ਤਾਂ ਕਬੀਰ ਜੀ ਕਹਿੰਦੇ, ਮੈਂ ਜਾਣਾ ਈਸ਼ਵਰ ਦੇ ਘਰ ਵਿੱਚ, ਈਸ਼ਵਰ ਨਾਲ ਸ਼ਾਦੀ ਕਰਾਉਣੀ, ਉਹਨੇ ਪ੍ਰਣਾ ਕੇ ਮੈਨੂੰ ਲਿਜਾਣਾ। ਪਰ ਕਦੋਂ ਜਾਵਾਂਗਾ? ਜਦੋਂ ਨਾਭ ਕਮਲ ਮੈਂ ਬੇਦੀ ਰਚ ਲਏ, ਫਿਰ ਬ੍ਰਹਮ ਗਿਆਨ ਉਚਾਰਾ। ਅੱਜ ਸਾਡੇ ਪਾਸ ਕੇਵਲ ਬ੍ਰਹਮ ਗਿਆਨ ਦੀਆਂ ਗੱਲਾਂ ਨੇ, ਅਸੀਂ ਬ੍ਰਹਮ ਗਿਆਨੀ ਹੈ ਨਹੀਂ, ਸਾਨੂੰ ਬ੍ਰਹਮ ਦੇ ਗਿਆਨ ਦਾ ਪਤਾ ਨਹੀਂ। ਜਿਨ੍ਹਾਂ ਨੂੰ ਬ੍ਰਹਮ ਦਾ ਪਤਾ ਚੱਲ ਗਿਆ, ਉਹਨਾਂ ਦੀ ਬਾਣੀ ਪੜ੍ਹੋ, ਇਹ ਪਵਿੱਤਰ ਬਾਣੀ ਉਹਨਾਂ ਦੀ ਹੈ ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ। ਇਹ ਤਾਂ ਸਾਡੀ ਗੱਲ ਹੈ, ਅਸੀਂ ਹਰ ਬੰਦੇ ਨੂੰ ਬ੍ਰਹਮ ਗਿਆਨ ਦੀ ਡਿਗਰੀ ਦੇ ਦਿੰਦੇ। ਕਹਿੰਦੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਫਿਰ ਕੀ ਸ਼ਬਦ ਲਿਖਣ ਲੱਗ ਗਏ? ਪੂਰਨ ਬ੍ਰਹਮ ਗਿਆਨੀ ਨੇ। ਮੈਂ ਇੱਕ ਸੱਜਣ ਨੂੰ ਪੁੱਛਿਆ, ਮੈਂ ਕਿਹਾ ਬ੍ਰਹਮ ਗਿਆਨੀ ਅਧੂਰਾ ਵੀ ਹੁੰਦਾ? ਤੁਸੀਂ ਪੂਰਨ ਲਿਖਿਆ ਹੈ, ਪੂਰਨ ਬ੍ਰਹਮ ਗਿਆਨੀ, ਇਹਦਾ ਮਤਲਬ ਬ੍ਰਹਮ ਗਿਆਨੀ ਅਧੂਰਾ ਵੀ ਹੁੰਦਾ? ਯਾਦ ਰੱਖਿਓ, ਬ੍ਰਹਮ ਗਿਆਨੀ ਪੂਰਨ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਬ੍ਰਹਮ ਗਿਆਨੀ ਉਸ ਵਿੱਚ ਲੀਨ ਹੋ ਜਾਂਦਾ, ਬ੍ਰਹਮ ਨੂੰ ਜਾਣ ਲਿਆ ਜਿਸਨੇ, ਉਹ ਬ੍ਰਹਮ ਗਿਆਨੀ। ਅੱਜ ਅਸੀਂ ਬ੍ਰਹਮ ਨੂੰ ਜਾਣਿਆ ਨਹੀਂ, ਕੇਵਲ ਗੱਲਾਂ ਨੇ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਹਾ, ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਏ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਜਿਨ੍ਹਾਂ ਨੇ ਜਾਣਿਆ ਉਹਨਾਂ ਦੀ ਗੱਲ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਬਚਨ ਕਹਿ ਦਿੱਤੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਾਤ ਸੁਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿਣ ਲੱਗੇ, ਤਾਣੇ ਤੇ ਪੇਟੇ ਵਿੱਚ ਸੂਤਰ ਇੱਕੋ ਹੀ ਹੈ, ਦੋ ਤਾਂ ਨਹੀਂ ਨਾ, ਤਾਣਾ ਵੀ ਉਸੇ ਸੂਤ ਦਾ, ਪੇਟਾ ਵੀ ਉਸੇ ਸੂਤ ਦਾ, ਤੇ ਮਿਲ ਕੇ ਕੱਪੜਾ ਬਣ ਗਿਆ। ਕਹਿਣ ਲੱਗੇ, ਐਵੇਂ ਜੀਵ ਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਹੈ। ਬਾਣੀ ਨੇ ਬਚਨ ਨੇ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ ਹੈ, ਤੂੰ ਹੀ ਸੱਚ ਹੈ, ਅਨਲ ਹੱਕ ਅਹੰ ਬ੍ਰਹਮਸਮੀ, ਮੈਂ ਹੀ ਈਸ਼ਵਰ ਹਾਂ, ਕੋਈ ਦੂਸਰਾ ਈਸ਼ਵਰ ਨਹੀਂ। ਬਾਣੀ ਕੈਸੇ ਬਚਨਾ ਹੈ, ਤਤ ਨਿਰੰਜਨ ਜੋਤ ਸਬਾਈ ਸੋ ਹੰ, ਭੇਦ ਨਾ ਕੋਈ ਦੀਓ। ਤਾਂ ਕਬੀਰ ਜੀ ਕਹਿੰਦੇ ਨੇ, ਮੈਂ ਨਵ ਬੇਦੀ ਰਚੀ ਗਈ ਹੈ, ਨਵ ਕਮਲ ਮੈਂ ਬੇਦੀ ਰਚੀ ਲੇ, ਬ੍ਰਹਮ ਗਿਆਨ ਉਚਾਰਾ। ਹੁਣ ਉੱਥੋਂ ਬ੍ਰਹਮ ਗਿਆਨ ਉਚਾਰਿਆ ਜਾਂਦਾ ਹੈ, ਬ੍ਰਹਮ ਦੀ ਗੱਲ ਨਿਕਲਦੀ ਹੈ, ਜਾਣ ਲਿਆ ਹੈ ਮੈਂ ਬ੍ਰਹਮ ਨੂੰ। ਤੇ ਹੁਣ ਕੀ ਸ਼ਾਦੀ ਹੋ ਗਈ? ਕਬੀਰ ਜੀ ਕਹਿੰਦੇ ਜਦੋਂ ਪਹੁੰਚ ਗਏ ਇਸ ਸਟੇਜ ਤੇ ਤਾਂ ਸ਼ਾਦੀ ਹੋ ਗਈ। ਯਾਦ ਰੱਖਿਓ ਤੁਹਾਡੇ ਚ ਬਹੁਤ ਗੁਰਸਿੱਖ ਸ਼ਾਦੀ ਸ਼ੁਦਾ ਹੋਣਗੇ, ਚਾਰ ਲਾਵਾਂ ਪੜ੍ਹੀਆਂ ਜਾਣਗੀਆਂ। ਪਰ ਜਾਣਦੇ ਹੋ ਲਾਵਾਂ ਕੀ ਨੇ? ਅਸੀਂ ਇੰਨਾ ਹੀ ਜਾਣਦੇ ਹਾਂ, ਭਾਈ ਸਾਹਿਬ ਦੱਸਦੇ ਨੇ ਲੈ ਵੀ ਗੁਰਸਿੱਖਾ ਜਦੋਂ ਲਾਮ ਪੜ੍ਹੀ ਗਈ ਗੁਰੂ ਨਾਨਕ ਸਾਹਿਬ ਦਾ ਨਾਂ ਆਇਆ ਤੇ ਬੀਬੀ ਤੇ ਬੱਚਾ ਮੱਥਾ ਟੇਕਣ ਤੇ ਪ੍ਰਕਰਮਾ ਕਰ ਲੈਣ ਤੇ ਬਹਿ ਜਾ, ਫਿਰ ਦੂਜੀ ਲਾਮ ਸੁਣ। ਦੱਸ ਸਕਦੇ ਹੋ ਕੀ ਸੁਣਿਆ ਲਾਵਾਂ ਚ? ਕੀ ਹੈ ਉਹਨਾਂ ਲਾਵਾਂ ਚ? ਲਾਵਾਂ ਤਾਂ ਹੋਈਆਂ ਪਰ ਪਤਾ ਨਹੀਂ, ਕਿਉਂਕਿ ਸੰਸਾਰ ਨਾਲ ਜੁੜੇ, ਸੰਸਾਰਕ ਬੰਧਨ ਵਿੱਚ ਬੰਨੇ ਗਏ। ਸੰਸਾਰਕ ਸ਼ਾਦੀ ਹੋਈ ਹੈ ਨਾ, ਉਸ ਨਾਲ ਨਹੀਂ ਹੋਈ। ਉਹ ਲਾਵਾਂ ਵਿੱਚ ਸਾਡੇ ਮਨ ਦੀਆਂ ਚਾਰ ਅਵਸਥਾ ਗੁਰੂ ਸਾਹਿਬ ਨੇ ਕਹੀਆਂ ਤੇ ਚੌਥੀ ਲਾਵ ਵਿੱਚ ਕੀ ਕਹਿੰਦੇ ਨੇ? ਜਨ ਨਾਨਕ ਬੋਲੇ ਚੌਥੀ ਲਾਵ ਹੈ, ਹਰ ਪਾਇਆ ਪ੍ਰਭ ਅਵਿਨਾਸੀ। ਜਦੋਂ ਚੌਥੀ ਲਾਵ ਪੜੀ ਗਈ, ਰੱਬ ਦੀ ਪ੍ਰਾਪਤੀ ਹੋ ਗਈ, ਯਾਦ ਰੱਖੋ ਫਿਰ ਜੀਵਨ ਵਿੱਚ ਕਿਤੇ ਆਨੰਦ ਆਉਂਦਾ ਹੈ। ਇਸੇ ਕਰਕੇ ਚਾਰ ਲਾਵਾਂ ਤੋਂ ਬਾਅਦ ਆਨੰਦ ਪੜਿਆ ਜਾਂਦਾ ਹੈ। ਤੁਸੀਂ ਲਾਵਾਂ ਦਾ ਕਾਰਜ ਨਹੀਂ ਕਹਿੰਦੇ ਉਸਨੂੰ, ਕਹਿੰਦੇ ਉਹ ਆਨੰਦ ਕਾਰਜ ਹੋਣਾ ਫਲਾਣੀ ਦੀ ਬੱਚੀ ਦਾ। ਅੱਜ ਅਸੀਂ ਆਨੰਦ ਨੂੰ ਜਾਣਿਆ ਨਹੀਂ, ਬਸ ਅਸੀਂ ਤਾਂ ਇਹ ਚੰਗਾ ਭੋਜਨ ਮਿਲ ਗਿਆ, ਖਾਇਆ ਤੇ ਵਿਕਾਰ ਮਾਰਿਆ ਗਿਆ ਤਾਂ ਆਨੰਦ ਆ ਗਿਆ ਬਾਈ, ਇਹ ਜਾਣਦੇ। ਗਰਮੀ ਚ ਰਹਿਣ ਦੀ ਠੰਡੀ ਜਗ੍ਹਾ ਚਲੇ ਗਏ, ਆਨੰਦ ਆ ਗਿਆ। ਚਾਰ ਮਿੱਤਰ ਮਿਲ ਗਏ, ਫਿਰ ਆਨੰਦ ਆ ਗਿਆ। ਸ਼ਰਾਬੀ ਸ਼ਰਾਬੀਆਂ ਚ ਬੈਠਾ, ਉਹ ਵੀ ਕਹਿੰਦਾ ਆਨੰਦ ਆ ਗਿਆ। ਇੱਕ ਚੋਰ ਚੋਰਾਂ ਚ ਮਿਲ ਗਿਆ, ਉਹ ਵੀ ਕਹਿੰਦਾ ਆਨੰਦ ਆ ਗਿਆ। ਇੱਕ ਜੁਆਰੀਆ ਜੁਆਰੀਆਂ ਚ ਚਲਿਆ ਗਿਆ, ਉਹ ਵੀ ਕਹਿੰਦਾ ਆਨੰਦ ਆ ਗਿਆ। ਚਾਰ ਰਿਸ਼ਤੇਦਾਰ ਇਕੱਠੇ ਹੋਏ ਨੇ, ਫਿਰ ਵੀ ਕਹਿੰਦੇ ਨੇ ਆਨੰਦ ਆ ਗਿਆ। ਕੀ ਇਹ ਆਨੰਦ ਹੈ? ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ। ਪਰ ਪਿਆਰਿਓ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਤੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ। ਅੰਦਰੋਂ ਮੋਹ ਦਾ ਟੁੱਟ ਜਾਣਾ ਹੀ ਆਨੰਦ ਹੈ। ਹੁਣ ਕਬੀਰ ਜੀ ਕਹਿੰਦੇ ਨੇ ਬੇਦੀ ਰਚਲੀ ਤੇ ਬ੍ਰਹਮ ਗਿਆਨ ਉਚਾਰਨ ਕੀਤਾ ਤੇ ਫਿਰ ਉਹਦਾ ਨਤੀਜਾ ਕੀ ਹੋਇਆ? ਰਾਮ ਰਾਏ ਸੋ ਦੂਲੋ ਪਾਇਓ, ਅਸਵਡ ਭਾਗ ਹਮਾਰਾ। ਕਹਿੰਦੇ ਮੈਂ ਉਸ ਰਾਮ ਰਾਏ ਪਤੀ ਨੂੰ ਪਾ ਲਿਆ, ਐ ਦੁਨੀਆਂ ਦੇ ਲੋਕੋ ਮੇਰੇ ਵੱਡੇ ਭਾਗ ਨੇ, ਮੈਂ ਉਸ ਰਾਮ ਰਾਏ ਪਤੀ ਨੂੰ ਪਾ ਲਿਆ। ਅਗਲੀ ਪੰਕਤੀ ਚ ਕਹਿੰਦੇ ਹਨ,
ਸੁਰ ਨਰ ਮੁਣ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ।
ਆਖੋ ਗਾ ਜੀ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਵਿਆਹ ਤੇ ਮੇਲ ਆਉਂਦਾ ਨਾ, ਕਬੀਰ ਜੀ ਕਹਿੰਦੇ ਇਸ ਮੇਰੇ ਜੀਵਨ ਦੀ ਸ਼ਾਦੀ ਨੂੰ, ਇਸ ਕੌਤਕ ਨੂੰ ਵੇਖਣ ਲਈ ਸੁਰ ਨਰ ਮੁਣ ਜਨ ਕੌਤਕ ਆਏ। ਕੋਟ ਤੇਤੀਸ ਉਜਾਨਾ, 33 ਕਰੋੜ ਸੰਗਿਆ ਦੇ ਦੇਵਤੇ ਜਿਹੜੇ ਬ੍ਰਹਮਾ ਦੇ ਨਾਲ ਹੀ ਪੈਦਾ ਹੋਏ, ਉਹ ਦੇਵਤੇ ਆਏ, ਮਨੁੱਖ ਵੀ ਆਏ, ਮੁਨੀਜਨ ਵੀ ਆਏ, ਸ਼ਾਦੀ ਚ ਸਭ ਸ਼ਾਮਿਲ ਹੋਏ। ਯਾਦ ਰੱਖਿਓ ਜਦੋਂ ਬੱਚੇ ਦੀ ਸ਼ਾਦੀ ਹੁੰਦੀ ਹੈ ਨਾ, ਤੇ ਮਾਂ ਬਾਪ ਪ੍ਰਸੰਨ ਹੁੰਦੇ, ਮਿੱਤਰ ਪ੍ਰਸੰਨ ਹੁੰਦੇ, ਰਿਸ਼ਤੇਦਾਰ ਪ੍ਰਸੰਨ ਹੁੰਦੇ। ਸੰਸਾਰਕ ਸ਼ਾਦੀ ਹੋ ਜਾਏ ਜਦੋਂ, ਤੇ ਜਦੋਂ ਕਿਸੇ ਦੀ ਈਸ਼ਵਰ ਨਾਲ ਸ਼ਾਦੀ ਹੁੰਦੀ, ਜਦੋਂ ਕੋਈ ਉਸ ਪਤੀ ਨੂੰ ਪਾ ਲੈਂਦਾ, ਤੇ ਫਿਰ ਆਹ ਸਾਰੇ ਜਿਨ੍ਹਾਂ ਦੀ ਗੱਲ ਬਾਣੀ ਚ ਕੀਤੀ, ਦੇਵਤੇ ਪ੍ਰਸੰਨ ਹੁੰਦੇ ਨੇ, ਰੱਬ ਦੇ ਪਿਆਰੇ ਪ੍ਰਸੰਨ ਹੁੰਦੇ ਨੇ, 33 ਕਰੋੜ ਦੇਵਤੇ ਪ੍ਰਸੰਨ ਹੋ ਜਾਂਦੇ ਨੇ ਕਿ ਅੱਜ ਕਿਸੇ ਨੇ ਪਤੀ ਨੂੰ ਪਾਇਆ ਹੈ। ਕੋਈ ਅੱਜ ਔਰ ਪਤੀ ਵਰਤਾ ਬਣ ਗਈ ਜੀਵ ਰੂਪੀ ਇਸਤਰੀ। ਸੁਰ ਨਾਲ ਮੁਨ ਜਨ ਕੌਤਕ ਆਏ, ਕੋਟ 33 ਉਜਾਨਾ। ਤੇ ਕਬੀਰ ਜੀ ਅਖੀਰਲੀ ਪੰਕਤੀ ਚ ਕਹਿੰਦੇ ਨੇ, ਭਾਈ
ਕਹਿ ਕਬੀਰ ਮੋਹ ਬਿਹਾਏ ਚਲੇ ਹੈ, पुरख एक भगवान।
आखो गज के सतनाम श्री वाह। शादी हो गई भाई। फिर जी कहने भाई मैनू व्याह के लिए चल रहे हो। कौन? एक भगवान पुरख, अकाल पुरख वाहेगुरु नाल मेरी शादी हो गई। ए जीव रूपी स्त्री याद रखियो, परमेश्वर पति तो बिना दुख पाउंदी है। जदों ए ईश्वर नाल जुड़ जाती है पति तो बिना सुख नहीं मिलता। बाणी दे बचन ने सतगुरु ने प्राणा नूं भी पति कहा है। ए शरीर स्त्री है, प्राण पति ने। सतगुरु पातशाह जी कहंदे ने धन कहा है तू वास में ना ले। प्राणा रूपी पति नूं शरीर रूपी स्त्री कहंदी तू मेरे नाल रहो। क्यों? प्रिय सुख वसी बाल गोपाले। है प्यारे जिन्नी देर तू मेरे नाल है मैं सुख विच वसदी हां। तुदा बिना हो किते ना लेखा है, बचन दे छोड़ ना जाता है। तेरे तो बिना मैं किसे लेखे विच नहीं। तू मैनू बचन दे कि तू मैनू छड़ के नहीं जाएगा। हुण पति नूं तां पता है, प्राणा नूं पता है। फिर कहिया हां हुक्मी बंदा। प्राण कहण लगे मैं तो हुक्म दा बंदा हां। ओ भारो ठाकर जिस कान न छंदा, जिस नूं किसे दी मशंदगी नहीं, जो किसे दी कनौट नहीं रखदा, ओ सब तो वड्डा है। जिचर राखा तिचर तुम संग रहना, जा सदे तां ऊठ सदाता है। जिन्नी देर तक मैनू तेरे नाल रखेगा मैं रवांगा, जदों मैनू सदेगा मैं चले जावांगा। गल तां ठीक सी, पर सतगुरु पातशाह कहिंदे जो प्रिय बचन कहे धन साचे। जदों प्राणा रूपी पति ने शरीर रूपी औरत नूं ए सच्चे बचन कहे ते धन कछु ना समझै चंचल काचे। बहुर बहुर फिर ही संग मांगै, ओ बात जाना कर हासा है। आई आ गया, याद रखियो, आई आ गया। फिर वो बुलाया, बुला लिया मालिक ने। आजा भाई, ना धन पूछी ना मता पकाया, ऊठ से धायो छूटर माटी, देख नानक मिथन मुहासा है। सतगुरु पातशाह कहने झूठा रिश्ता सी, इस मिट्टी नूं छुट्टर छड़ के प्राणा रूपी पति चलिया गया। छुट्टर दा मतलब है जो औरत किसे दे आसरे ना होवे। बाणी ने उहदे अर्थ कीते ने, सतगुरु कहिंदे ने ज्यों छुट्टर घर घर फिरै, दोह चारण बद नाओ, भैड़े आचरण वाली औरत नूं छुट्टर कहा जांदा है। तो सतगुरु कहिंदे ने इस मिट्टी नूं छुट्टर छड के प्राणा रूपी पति चले गया। ते इक पासे ओह पति है अकाल मूरत वर पाया अविनाशी, ना कदे मरै ना जाया, व्याह होआ मेरे बाबूला, गुरमुखे हर पाया। ए हरि पति तां पाया जाएगा जे मन पुनरप कर, मन नूं मैले नूं फिर धो के नाम दी रंगण चाड़ लईए, तां हरि पति मिल सकदा है। इत्थे समाप्ति है। गुरु पातशाह कृपा करन, पवित्र बाणी दा उपदेश साढ़े सारयां दे हिरदे च वस जाए, जिस नाल साडा मनुखा जन्म सफला हो सके। गुरु प्यारे, बाणी दी विचार करदे होइयां भुल्ला गुरु के दर दा कूकर जाण के, सतसंगत अपने दर दा पेखारी जाण के माफ कर देणियां। बचन उपदेश गुरु का जाण के हिरदे च वसाउणा, ताकि दास दा अते आप जी सारयां दा जो गुरु दी हजूरी विच गुजारे समा है ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲ।
ਸੁਰ ਨਰ ਮੁਣ ਜਾਣਾ ਕੌਤਕ ਆਏ, ਕੋਟ ਤੇ ਤੀਸ ਜਾਣਾ, ਕਹਿ ਕਬੀਰ ਮੈਂ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।